शब्द के अवलदा जय वीर थारी। शब्द के अवलदा जय वीर थारी। जैसे कांद के पाल भूसा टूक गुआवत, जैसे कांद के बाल भूसा टूक गुआवत, काम नहीं गवारी। सख्त की अवरदा जाए वीर थारी। शक्त की अवरदा जय वीर थारी। शक्त की अवरदा
छोटी।
नाम
தாங்க துர்கந்த சாக்குத்துக்கு அவர்தான் சுத்துவத்து मजदूरी करे हर सिमरन की वेला हर सिमरन की वेला बज्र सिर पर सागत की अवरदा हर हर न लोग झूठ निंदा सागत की अवरदा पर धन पर धन पर तन पर ती निंदा साक्त की अवरदा पर धन पर तन पर ती निंदा पर अपवाद ना छूटे सात की अवरदा बिन हर भजन बिन हर भजन राग रस देते बिन हर भजन राग रस देते सात की अवरदा सेज अनेक सुख रस भोगन पूरे ग्रह सोइन चंदन सुगंध लाए मोती हीरे मन इच्छे सुख मालदा मन इच्छे सुख मालदा किछ नाहि बिसुरे प्रभ चित ना आवई सागत की अवरदा हर प्रभ चित ना आवई विष्टा के कीरे सागत की अवरदा कभी सागत ते सुंदर भावा कबीर सागत ते सुंदर भावा राखे अच्छा गाँव एडी गरी कहने एक सागत पुरुष नालो सूर चंदा सूकर सूर नू कहते हैं सात पुरुष नाल सूर चंगे किस ख्याल चंगा कहते गलियां बाजार गंदगी खिलरी होवे ता सूर उन्हों खा जाता हालांकि गंदगी खाने वाले पर कबीर जी गहराई विच जाते कहते गलियां बाजार गंदगी खिलरी होवे जे उस एरिए विच कोई सफाई करने वाला ना भी होवे ते सूर उथों लंघ जाए तो वह गंदगी खा जाए खत्म कर देंगे पर जे साकत पुरुष बुरा मनुख किसे राह लंघ जाए वह गंदगी खिलार जाए ਕਹਿੰਦੇ ਨੇ ਇਸ ਲਈ ਮੈਨੂੰ ਇਉਂ ਦਿਸਦਾ ਹੈ ਸਾਕਤ ਪੁਰਸ਼ ਬੁਰਾ ਮਨੁੱਖ ਜਿਹੜਾ ਹੈ ਉਹ ਸੂਰ ਨਾਲੋਂ ਵੀ ਬੁਰਾ ਹੈ। ਕਬੀਰ ਜੀ ਕਹਿੰਦੇ
ਕਬੀਰ ਸਾਕਤ ਤੇ ਸੂਕਰ ਵਾਲਾ, ਕਬੀਰ ਸਾਕਤ ਤੇ ਸੂਕਰ ਵਾਲਾ ਰੱਖੇ ਅੱਛਾ ਦਾ, ਰੱਖੇ ਅੱਛਾ ਦਾ ਉਹ ਸਾਕਤ ਬੱਪਰਾ ਮਰ ਗਿਆ, ਸਾਕਤ ਬੱਪਰਾ ਮਰ ਗਿਆ ਕੋਈ ਨਾ ਲੈ ਸਾਕਤ ਕੀ ਅਵਰਦਾ, ਸਾਕਤ ਕੀ ਅਵਰਦਾ ਜਾਏ ਬਿਰਥਾਰੀ, ਕਬੀਰ ਸਾਕਤ ਸੰਗ ਨਾ ਛੂਜੀਏ, ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਪਾਰ, ਦੂਰੋਂ ਜਾਈਏ ਪਾਗ ਬਾਸਨ ਕਾਰੋ ਪਰਸੀਏ,
ਕਾਲੇ ਬਰਤਨ ਛੋੜ ਨਾ ਕੋਈ ਨਾ ਕੋਈ ਦਾਗ ਤਾਂ ਜ਼ਰੂਰ ਲੱਗ ਜਾਏਗਾ। ਸਾਕਤ ਪੁਰਸ਼ ਤਾਂ ਮਾਨੋ ਕਾਲਾ ਬਰਤਨ, ਇਸ ਲਈ ਉਹਦੇ ਨੇੜੇ ਵੀ ਨਾ ਪਏ।
ਸਾਕਤ ਕੀ ਅਵਰਦਾ, ਸੰਤ ਕੀ ਨਿੰਦਾ, ਸੰਤ ਕੀ ਨਿੰਦਾ, ਸਾਕਤ ਕੀ ਪੂਜਾ, ਸਾਕਤ ਕੀ ਅਵਰਦਾ, ਸਾਕਤ ਕੀ ਅਵਰਦਾ ਜਾਏ ਬਿਰਥਾਰੀ, ਸਾਕਤ ਕੀ ਅਵਰਦਾ, ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਬਾਤਲ ਹੀ ਅਸਮਾਨ ਗਿਰਾਵੇ, ਸਾਕਤ ਕੀ ਅਵਰਦਾ, ਬਾਤਲ ਹੀ ਅਸਮਾਨ ਗਿਰਾਵੇ। ਐਸੇ ਲੋਕ ਸਿਓ ਕਿਆ ਕਹੀਏ, ਐਸੇ ਲੋਕ ਸਿਓ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਹਰ, ਦਿਨ ਤੇ ਸਦਾ ਦਰਨੇ ਰਹੀਏ, ਆਪ ਨ ਦੇ ਚੁਰੂ ਪਰ ਪਾਣੀ, ਆਪ ਨਾ ਦੇ ਚੁਰੂ ਭਰ ਪਾਣੀ, ਤੇ ਨਿੰਦਾ ਤੇ ਨਿੰਦਾ ਜੈ ਗੰਗਾ ਰਾਣੀ, ਸਾਕਤ ਕੀ ਅਵਰਦਾ, ਸਾਕਤ ਕੀ ਅਵਰਦਾ ਜਾਏ ਬਿਰਥਾਰੀ, ਜੈਸੇ ਕਾਗਦ ਕੇ ਪਾਲ ਨੂੰ ਸਾਟੂਪ ਗਵਾਤ,
ਸਾਕਤ ਪੁਰਸ਼ ਦੀ ਜ਼ਿੰਦਗੀ ਇਹੋ ਜਿਹੀ, ਦੇਖਣ ਨੂੰ ਉਹ ਵੀ ਮਨੁੱਖ, ਉਸਨੂੰ ਮਿਲਿਆ ਵੀ ਮਨੁੱਖਾ ਜਨਮ, ਮਨੁੱਖਾ ਜਨਮ ਨੂੰ ਮਿਲ ਜਾਣਾ ਆਪਣੀ ਥਾਵੇਂ ਮਹਾਨ ਹੈ। ਲੋਕ ਆਖਦੇ ਨੇ 84 ਲੱਖ ਜੂਨ ਵਿੱਚੋਂ ਮਨੁੱਖਾ ਦੇ ਹੀ ਸ੍ਰੇਸ਼ਟ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਹੋ ਗੱਲ ਆਖੀ, 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹ। ਹਜ਼ੂਰ ਨੇ ਬਾਣੀ ਵਿੱਚ ਵੀ ਇਹੋ ਗੱਲ ਆਖੀ, ਕਹਿਣ ਲੱਗੇ
ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ, ਇਸ ਦੇਹੀ ਕੋ ਸਿਮਰੇ ਦੇਵ।
ਕਹਿੰਦੇ ਨੇ ਇਸ ਦੇਹੀ ਨੂੰ ਮਨੁੱਖਾ ਜਨਮ ਨੂੰ ਦੇਵਤੇ ਵੀ ਲੋਚਦੇ ਨੇ। ਮਨੁੱਖਾ ਜਨਮ ਬੜਾ ਚੰਗਾ ਪਰ ਨਿਰਾ ਜਨਮ ਹੀ ਸਭ ਕੁਝ ਨਹੀਂ ਹੁੰਦਾ। ਜਨਮ ਦੇ ਨਾਲ ਕਰਮ ਮਿਲਦੇ ਨੇ ਤਾਂ ਮਨੁੱਖ ਕੁਝ ਬਣਦੇ। ਮਨੁੱਖਾ ਜਨਮ ਤਾਂ ਕੁਝ ਬਣਨ ਲਈ ਇੱਕ ਚੰਗਾ ਮਟੀਰੀਅਲ ਹੈ, ਇਹਦੇ ਤੋਂ ਅੱਗੇ ਕੁਝ ਬਣਾਇਆ ਜਾਂਦਾ। ਇੱਕ ਹਜ਼ਾਰ ਪੱਥਰ ਪਿਆ ਹੋਵੇ ਤਾਂ ਹਰ ਇੱਕ ਪੱਥਰ ਵਿੱਚ ਇੱਕ ਨਹੀਂ ਹਜ਼ਾਰਾਂ ਰੂਪ ਛੁਪੇ ਹੋਏ ਨੇ। ਇਹ ਤਾਂ ਘੜਨਹਾਰੇ ਦੀ ਸ਼ਕਤੀ ਹੈ, ਨਾ ਜਾਣਾ ਕਿਸ ਪੱਥਰ ਵਿੱਚੋਂ ਤਰਾਸ਼ ਕੇ ਉਸਨੇ ਕਿਹੜਾ ਰੂਪ ਉਘਾੜ ਲੈਣਾ। ਨਿਰੇ ਪੱਥਰ ਨੂੰ ਤੱਕ ਕੇ ਕੋਈ ਇੱਕ ਰੂਪ ਨਹੀਂ ਆਖ ਸਕਦਾ, ਪੱਥਰ ਵਿੱਚੋਂ ਤਾਂ ਰੂਪ ਉਘਾੜਨ ਵਾਲੇ ਦੀ ਮਰਜ਼ੀ। ਨਾ ਜਾਣਾ ਬਾਣੀ ਵਿੱਚ ਇਸ ਤਨ ਨੂੰ ਸਰੀਰ ਨੂੰ ਕੱਪੜਾ ਕਿਉਂ ਕਿਹਾ ਗਿਆ, ਕਮੀਜ਼ ਨਹੀਂ ਕਿਹਾ, ਚੋਲਾ ਪਜਾਮਾ ਨਹੀਂ ਆਖਿਆ, ਕੱਪੜਾ ਆਖਿਆ, ਕਿਉਂਕਿ ਕੱਪੜੇ ਤੋਂ ਅੱਗੇ ਕੁਝ ਬਣਨਾ। ਜੇ ਉਹ ਕੱਪੜਾ ਕਿਸੇ ਅਣਜਾਣ ਦਰਜੀ ਦੇ ਹੱਥ ਚਲਾ ਜਾਏ ਬੇਅਰਥ ਜਾ ਸਕਦਾ, ਉਹਦਾ ਕੁਝ ਵੀ ਨਹੀਂ ਬਣਨਾ, ਕਿਸੇ ਦੇ ਕੰਮ ਵੀ ਨਹੀਂ ਆਉਣਾ। ਉਹੀ ਕੱਪੜਾ ਕਿਸੇ ਸਿਆਣੇ ਦਰਜੀ ਦੇ ਹੱਥ ਚਲਾ ਜਾਏ, ਉਹਦਾ ਸੁੰਦਰ ਵਸਤਰ ਬਣੇਗਾ, ਪਹਿਨਣ ਵਾਲਾ ਵੀ ਪ੍ਰਸੰਨ ਹੋਏਗਾ, ਦੇਖਣ ਵਾਲਾ ਵੀ ਖੁਸ਼ ਹੋਏਗਾ। ਤਨ ਤਾਂ ਇੱਕ ਕੱਪੜਾ ਹੈ, ਵਸਤਰ ਨਹੀਂ, ਇਸ ਤੋਂ ਅੱਗੇ ਹੈ। ਜੇ ਤਨ ਦਾ ਕੱਪੜਾ, ਮਨੁੱਖਾ ਜਨਮ ਦਾ ਕੱਪੜਾ ਸ਼ੈਤਾਨ ਦੇ ਹੱਥ ਚਲਾ ਗਿਆ, ਉਸਨੇ ਮਾਇਆ ਦੀ ਛਾਈ ਨਾਲ ਤਰਾਸ਼ ਕੇ ਇਸ ਨੂੰ ਬਰਬਾਦ ਕਰ ਦੇਣਾ। ਤੇ ਜੇ ਇਹ ਤਨ ਦਾ ਕੱਪੜਾ ਕਿਸੇ ਗੁਰੂ ਰੂਪ ਸਿਆਣੇ ਦਰਜੀ ਦੇ ਹੱਥ ਚਲਾ ਗਿਆ, ਉਸਨੇ ਖੂਬਸੂਰਤ ਪੋਸ਼ਾਕ ਬਣਾ ਦੇਣੀ। ਜਿਸ ਜੀਵ ਨੇ ਖੂਬਸੂਰਤ ਕੱਪੜਾ ਤਨ ਦਾ ਪਹਿਨਿਆ ਹੋਵੇਗਾ ਸੋਹਣਾ ਲੱਗੇਗਾ। ਤੇ ਅਣਜਾਣ ਦਰਜੀ ਤਾਂ ਚੰਗੇ ਕੱਪੜੇ ਦਾ ਵੀ ਕਫਨ ਸਿਉ ਦੇਵੇਗਾ, ਜਿਹੜਾ ਕਫਨ ਕਿਸੇ ਮੁਰਦਾ ਸਰੀਰ ਤੇ ਹੀ ਪਹਿਨਾਇਆ ਜਾ ਸਕਦਾ। ਤੇ ਜੇ ਸ਼ੈਤਾਨ ਦੇ ਹੱਥ ਵਿੱਚ ਇਹ ਸਰੀਰ ਨੂੰ ਕੱਪੜਾ ਚਲਾ ਗਿਆ ਤਾਂ ਉਹ ਕਿਸੇ ਮੁਰਦਾ ਆਤਮਾ ਨੂੰ ਪਹਿਨਾਇਆ ਹੋਇਆ ਨਜ਼ਰ ਆਵੇਗਾ। ਉਹ ਜੀਵ ਮਰ ਚੁੱਕਾ ਹੋਵੇਗਾ, ਉਹ ਆਤਮਾ ਮਰੀ ਹੋਵੇਗੀ ਜਿਸ ਦੇ ਤਨ ਰੂਪ ਕੱਪੜੇ ਨੂੰ ਕਿਸੇ ਸ਼ੈਤਾਨ ਨੇ ਸੀਤਾ ਹੋਵੇਗਾ। ਇੱਕ ਸਾਂਝੀ ਗੱਲ ਹੈ, ਕਿਸੇ ਮਨੁੱਖ ਨੂੰ ਦੇਵਤਾ ਵੀ ਬਣਾਇਆ ਜਾ ਸਕਦਾ। ਮਨੁੱਖ ਰੂਪੀ ਪੱਥਰ ਨੂੰ ਘੜ ਕੇ ਰੱਬ ਵੀ ਬਣਾਇਆ ਜਾ ਸਕਦਾ, ਪਰ ਇਸ ਮਨੁੱਖ ਰੂਪੀ ਪੱਥਰ ਨੂੰ ਘੜ ਕੇ ਕੋਈ ਡਾਕੂ ਵੀ ਬਣਾਇਆ ਜਾ ਸਕਦਾ, ਇਸ ਵਿੱਚੋਂ ਕੋਈ ਠੱਗ ਤੇ ਚੋਰ ਵੀ ਪੈਦਾ ਹੋ ਸਕਦਾ। ਨਾ ਜਾਣਾ ਇਹੋ ਕਾਰਨ ਹੈ ਬਾਣੀ ਵਿੱਚ ਹਜ਼ੂਰ ਨੇ ਆਖਿਆ ਮਨੁੱਖ ਜਨਮ ਤਾਂ ਸਾਧਕ ਨੂੰ ਵੀ ਮਿਲੇਗਾ, ਉਹ ਵੀ ਦੇਖਣ ਵਿੱਚ ਇਨਸਾਨ ਹੀ ਦਿਸਦਾ, ਮਨੁੱਖ ਹੀ ਨਜ਼ਰ ਆਉਂਦਾ। ਹਜ਼ੂਰ ਨੇ ਤਾਂ ਬਾਣੀ ਵਿੱਚ ਬੜੀ ਗਹਿਰਾਈ ਵਿੱਚ ਜਾ ਕੇ ਇੱਕ ਸੁੰਦਰ ਖਿਆਲ ਦਿੱਤਾ, ਐਗਜ਼ਾਮਪਲ ਦਿੱਤੇ। ਕਹਿੰਦੇ ਹਰ ਪੰਖੀ ਉਹ ਪੰਖੀ ਜਿਹਦੇ ਨਾਲ ਪੰਖ ਹੋਣ, ਪੰਖੀ ਸ਼ਬਦ ਤਾਂ ਪੰਖਾਂ ਤੋਂ ਬਣਿਆ ਨੇ। ਕਿਸ ਜੀਵ ਨੂੰ ਪੰਖ ਲੱਗ ਜਾਣ ਉਹ ਉੱਡ ਸਕਦਾ ਹੋਵੇ ਉਹ ਪੰਖੀ। ਪਰ ਸੰਸਾਰ ਤੇ ਇੱਕ ਨਹੀਂ, ਦੋ ਨਹੀਂ, ਹਜ਼ਾਰਾਂ ਜੀਵ ਨੇ ਜਿਨ੍ਹਾਂ ਨੂੰ ਪੰਖ ਲੱਗੇ ਹੋਏ ਨੇ। ਉਡਾਰੀ ਹਰ ਕਿਸੇ ਦੀ ਆਪਣੀ, ਕੋਈ ਉੱਚਾ ਉੱਡ ਸਕਦਾ ਹੈ, ਕੋਈ ਲੰਬਾ ਉੱਡ ਸਕਦਾ ਹੈ, ਕਿਸੇ ਦੀ ਉਡਾਰੀ ਛੋਟੀ ਏ, ਕਿਸੇ ਦੀ ਉਡਾਰੀ ਵੱਡੀ ਏ। ਮੋਰ ਬੜਾ ਖੂਬਸੂਰਤ ਹੈ, ਇਹਦੇ ਨਾਲ ਖੰਭ ਵੀ ਨੇ, ਪਰ ਲੰਬੀ ਉਡਾਰੀ ਨਹੀਂ ਉੱਡ ਸਕਦਾ, ਛੋਟੀ ਉਡਾਰੀ ਹੈ ਖੂਬਸੂਰਤ। ਚਿੜੀਆ ਛੋਟੀ ਉਡਾਰੀ ਉੱਡ ਸਕਦੀ, ਕੂੰਜ ਲੰਬੀ ਉਡਾਰੀ ਉੱਡ ਸਕਦੀ ਏ ਪਰ ਉੱਚੀ ਨਹੀਂ ਜਾ ਸਕਦੀ। ਇਹਨਾਂ ਵਿੱਚੋਂ ਇੱਕ ਇੱਲ ਵੀ ਪੰਖੀ, ਇਹਦੇ ਖੰਭਾਂ ਵਿੱਚ ਤਾਕਤ, ਇਹਦੇ ਪੰਖ ਬੜੇ ਸ਼ਕਤੀਵਾਨ ਨੇ, ਇਹ ਉਡਾਰੀ ਵਿੱਚ ਬੜੀ ਉੱਚੀ ਉੱਡ ਜਾਂਦੀ ਤੇ ਲੰਬੀ ਉਡਾਰੀ ਵੀ ਲਾ ਸਕਦੀ ਹੈ, ਕਈ ਕਈ ਪੈਰ ਆਸਮਾਨ ਦੀਆਂ ਉਚਾਈਆਂ ਵਿੱਚ ਉੱਡ ਸਕਦੀ ਹੈ ਵੀ ਪੰਖੀ, ਕਈ ਕਈ ਪੈਰ ਉੱਡ ਸਕਦੀ। ਪਰ ਕਿਤੇ ਇਹਦੀ ਉੱਚੀ ਉਡਾਰੀ ਨੂੰ ਤੱਕ ਕੇ ਇਸ ਨੂੰ ਸ੍ਰੇਸ਼ਟ ਨਾ ਸਮਝ ਲੈਣਾ ਵੀ ਪੰਛੀਆਂ ਵਿੱਚੋਂ ਇਹ ਹੈ ਵੀ ਬੜੀ ਸ੍ਰੇਸ਼ਟ। ਇੰਨੀਆਂ ਉੱਚੀਆਂ ਉਡਾਰੀਆਂ ਉੱਡਣ ਵਾਲੀ ਇਹ ਇਲ ਉੱਡਦੀ ਤਾਂ ਅਸਮਾਨ ਦੀਆਂ ਉਚਾਈਆਂ ਤੇ ਪਰ ਅਵਸਥਾ ਏਡੀ ਨੀਵੀਂ ਰੱਖਦੀ ਏ। ਆਕਾਸ਼ ਦੀਆਂ ਉਚਾਈਆਂ ਤੇ ਉੱਡਦੀ ਉੱਡਦੀ ਨੂੰ ਧਰਤੀ ਦੇ ਕਿਸੇ ਟੁਕੜੇ ਤੇ ਕੋਈ ਮਾਸ ਦਾ ਟੁਕੜਾ ਦਿਸ ਪਏ ਅਸਮਾਨ ਦੀਆਂ ਉਚਾਈਆਂ ਦੀ ਉਡਾਰੀ ਭੁੱਲ ਜਾਂਦੇ ਧਰਤੀ ਤੇ ਆ ਜਾਂਦੇ। ਕਹਿੰਦੇ ਨੇ ਐਸੇ ਹੀ ਮਨੁੱਖ ਨੇ ਕਿਸੇ ਮਨੁੱਖ ਨੂੰ ਤੱਕ ਕੇ ਇਹ ਨਾ ਸਮਝੀ ਇਸ ਨੂੰ ਮਨੁੱਖਾ ਜਨਮ ਮਿਲਿਆ ਹੈ, ਜਨਮ ਸ੍ਰੇਸ਼ਟ ਹੈ ਇਸ ਲਈ ਇਹ ਹੋਵੇਗਾ ਵੀ ਬੜਾ ਸ੍ਰੇਸ਼ਟ। ਕਹਿੰਦੇ ਨੇ ਕਈ ਮਨੁੱਖ ਐਸੇ ਹੀ ਨੇ ਜਿਹੜੇ ਇੱਲਾਂ ਵਰਗੀ ਜ਼ਿੰਦਗੀ ਰੱਖਦੇ ਨੇ ਤੇ ਐਸੇ ਮਨੁੱਖਾਂ ਨੂੰ ਸਾਕਤ ਪੁਰਸ਼ ਆਖਿਆ ਗਿਆ। ਪੁਰਸ਼ ਉਹਨਾਂ ਦੇ ਨਾਲ ਵੀ ਲਫ਼ਜ਼ ਹੈ। ਹਜ਼ੂਰ ਨੇ ਬਾਣੀ ਵਿੱਚ ਇਹ ਖਿਆਲ ਦਿੱਤਾ ਤੇ ਕਹਿੰਦੇ ਨੇ
ਜਲ ਪਰਬਤ ਬਣ ਜਿੱਥੇ ਬੈਠਾ ਮਿਰਤ ਕੋ ਇਲ ਬੈਠੀ ਸਾਖ ਕੀ ਅਵਰਦਾ ਜਾਇ ਪੀਰ ਥਾਰੀ ਸਾਹਿਤ ਕੀ ਅਵਰਦਾ ਸਾਹਿਤ ਕੀ।